ਕਾਚੀ ਦੇ ਮੋਹਨ ਬਾਂਧੀ ਸੱਠ ਕਠੋਰ ਚੀਲ ਗਿਆਨੀ ਤਾਵਤ ਪਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋ ਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਬੜੋ ਅਭਮਾਨੀ ਪਰ ਧਨ ਪਾਰੇ ਅਪਵਾਦ ਨਾਰ ਨਿੰਦਾ ਜਹਿ ਮਿੱਠੀ ਜੀ ਮਾਹੇ ਹਿਤਾਨੀ ਬਲਵੰਜ ਛਪ ਪਰ ਤਿਉ ਪਾਵਾ ਪੇਖਤ ਸੁਨਤ ਭਵੇ ਅੰਤਰ ਸੀਲ ਧਰਮ ਦਇਆ ਸਚ ਨਾਸਤ ਆਇਓ ਸਰਣ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲੇਹੋ ਨਾਨਕ ਕੇ ਸਵਾਮੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਹੋ ਨਾਨਕ ਕੇ ਸਵਾਮੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜੀਓ ਆਸਾ ਮਹੱਲਾ ਤੀਜਾ ਸ਼ਬਦੋ ਹੀ ਭਗਤ ਜਾਪ ਦੇ ਜਿਨ ਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਾਉ ਮੰਨਿਆ ਸੱਚ ਮਿਲਾਵਾ ਹੋਏ ਸਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਾਉ ਮੰਨਿਆ ਸੱਚ ਮਿਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਸਫਲ ਤਿਨਾ ਕਾ ਜਨਮ ਹੈ ਤਿਨ ਮਾਨੈ ਸਭ ਕੋਏ ਰਹਾਉ ਹਉਮੈ ਮੇਰਾ ਜਾਤ ਹੈ ਅਤਿ ਕ੍ਰੋਧ ਅਭਿਮਾਨ ਸ਼ਬਦ ਮਰੈ ਤਾਂ ਜਾਤ ਜਾਏ ਜੋਤੀ ਜੋਤ ਮਿਲੈ ਭਗਵਾਨ ਪੂਰਾ ਸਤਿਗੁਰ ਭੇਟਿਆ ਸਫਲ ਜਨਮ ਹਮਾਰਾ ਨਾਮ ਨਮੈ ਨਿਦ ਪਾਇਆ ਪਰੇ ਅਖੁੱਟ ਭੰਡਾਰਾ ਆਵ ਹੈ ਇਸ ਰਾਸੀ ਕੇ ਵਾਪਾਰੀਏ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਧਨ ਪਾਏ ਤਿਨ੍ਹਾਂ ਅੰਤਰ ਸ਼ਬਦ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਮਹਾਂਵਾਕ ਅਨੁਸਾਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ ਹੈ ਅੰਮ੍ਰਿਤਮਈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ ਆਓ ਸਾਧ ਸੰਗਤ ਜੀ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਲਈਏ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਸ਼ਬਦ ਵਿੱਚ ਅੱਜ ਦੀ ਅਸ਼ਟਪਦੀ ਵਿੱਚ ਹਰ ਹਰ ਨਾਮ ਜਨ ਕੀ ਪਤ ਹੋਏ ਇਸ ਵਿਸ਼ੇ 'ਤੇ ਚਾਨਣਾ ਪਾ ਰਹੇ ਕਿ ਸੰਸਾਰੀ ਲੋਕਾਂ ਨੂੰ ਜਿਹੜੇ ਦੁਨੀਆਦਾਰ ਲੋਕ ਹਨ ਉਹਨਾਂ ਨੂੰ ਆਪਣੀ ਵਡਿਆਈ ਮਾਇਆ ਵਿੱਚ ਨਜ਼ਰ ਆਉਂਦੀ ਹੈ ਮਾਇਆ ਦੇ ਪਦਾਰਥਾਂ ਰਾਹੀਂ ਉਹ ਸਮਝਦੇ ਹਨ ਵੀ ਅਸੀਂ ਮਾਇਆਧਾਰੀ ਬਹੁਤ ਵੱਡੇ ਹਾਂ ਅਤੇ ਲੋਕ ਵੀ ਸ੍ਰਿਸ਼ਟੀ ਦੇ ਲੋਕ ਸਾਰੇ ਹੀ ਭਾਵੇਂ ਕੋਈ ਅਮੀਰ ਹੈ ਭਾਵੇਂ ਗਰੀਬ ਹੈ ਇੱਕ ਸੋਚ ਬਣ ਚੁੱਕੀ ਹੈ ਵੀ ਜਿਹਦੇ ਕੋਲ ਪੈਸੇ ਹਨ ਜਿਹਦੇ ਕੱਪੜੇ ਚੰਗੇ ਹਨ ਜਿਹਦੀ ਪੁਜੀਸ਼ਨ ਸੰਸਾਰ ਦੇ ਵਿੱਚ ਵਧੀਆ ਨਜ਼ਰ ਆਉਂਦੀ ਹੈ ਉਹਨੂੰ ਕਹਿੰਦੇ ਇਹ ਬੰਦਾ ਪੈਸੇ ਵਾਲਾ ਹੈ ਅਮੀਰ ਹੈ ਵੱਡਾ ਬੰਦਾ ਪਰ ਕਈ ਵਾਰੀ ਦੇਖਿਆ ਜਾਂਦਾ ਵੀ ਜਿੰਨੇ ਮਾਇਆਧਾਰੀ ਵੱਡੇ ਬੰਦੇ ਹੁੰਦੇ ਸਭ ਥਾਵਾਂ 'ਤੇ ਤਾਂ ਇੱਕੋ ਜਿਹੀ ਗੱਲ ਨਹੀਂ ਹੁੰਦੀ, ਪਰ ਅਕਸਰ ਦੇਖਿਆ ਜਾਂਦਾ ਕਿ ਕਮਲੇ ਹੁੰਦੇ ਹਨ ਮਾਇਆਧਾਰੀ। ਅੱਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਖਚੋਲਾ। ਹਜ਼ਰਤ ਈਸਾ ਨੇ ਵੀ ਇਹ ਗੱਲ ਕਹੀ ਹੈ, ਜੀਸਸ ਕ੍ਰਾਈਸਟ ਨੇ, ਕਿ ਮੈਂ ਮੰਨ ਸਕਦਾ ਵੀ ਊਂਠ ਸੂਈ ਦੇ ਨੱਕੇ 'ਚੋਂ ਲੰਘ ਗਿਆ, ਸੂਈ ਦੇ ਨੱਕੇ 'ਚੋਂ ਊਂਠ ਲੰਘ ਗਿਆ, ਇਹ ਤਾਂ ਮੰਨਿਆ ਜਾ ਸਕਦਾ। ਪਰ ਇੱਕ ਮਾਇਆ ਵਾਲਾ ਬੰਦਾ ਰੱਬ ਨੂੰ ਮਿਲ ਗਿਆ, ਇਹ ਨਹੀਂ ਮੰਨਿਆ ਜਾ ਸਕਦਾ। ਸੋ ਕਿਸੇ ਹੱਦ ਤੱਕ ਗੱਲ ਸਹੀ ਹੈ, ਮਾਇਆ ਦਾ ਆਪਣਾ ਨਸ਼ਾ ਹੁੰਦਾ ਹੈ, ਉਸ ਨਸ਼ੇ ਵਿੱਚ ਮਾਇਆਧਾਰੀ ਲੋਕ ਗੁਰਬਾਣੀ ਨਹੀਂ ਸੁਣਦੇ, ਗੁਰੂ ਦੀ ਬਾਣੀ ਦੇ ਨੇੜੇ ਨਹੀਂ ਆਉਂਦੇ। ਸੁਰਤੀ ਮਿਲ ਮਾਇਆ ਸੁਰਤ ਗਵਾਈ, ਮਾਇਆ ਦੇ ਪਦਾਰਥਾਂ 'ਚ ਸਾਡੀ ਸੁਰਤ ਲੱਗੀ ਰਹਿਣੀ, ਹਰ ਵੇਲੇ ਉੱਧਰ ਹੀ ਧਿਆਨ ਰਹਿਣਾ, ਕਿੱਥੋਂ ਪਾਇਆ ਆਉਣੀ, ਕਿੱਥੇ ਜਾਣੀ, ਕਿੱਥੋਂ ਲਾਉਣੀ, ਕਿੱਥੋਂ ਕਮਾਉਣੀ ਹੈ। ਉਧੇੜ ਗੁਣ ਵਿੱਚ ਦਿਨ ਰਾਤ ਬੰਦਾ ਲੱਗਾ ਰਹਿੰਦਾ ਅਤੇ ਉਹ ਫਿਰ ਪਰਮਾਤਮਾ ਨੂੰ ਕਦੋਂ ਯਾਦ ਕਰੇਗਾ? ਜਿੰਨਾ ਚਿਰ ਬੰਦੇ ਨੂੰ ਮੌਤ ਨਹੀਂ ਯਾਦ ਆਉਂਦੀ, ਪਰਮਾਤਮਾ ਵੀ ਯਾਦ ਨਹੀਂ ਆਉਂਦਾ। ਜਿੰਨਾ ਚਿਰ ਮੌਤ ਨਹੀਂ ਨਾ ਯਾਦ ਆਉਂਦੀ ਸਾਨੂੰ, ਉਹਨਾਂ ਚਿਰ ਰੱਬ ਦਿਆ ਵੀ ਪਤਾ ਨਹੀਂ ਲੱਗਦਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਵਾਰ ਵਾਰ ਨਾਮ ਜਪਣ ਦੀ ਗੱਲ ਕਹੀ, ਉੱਥੇ ਨਾਲ ਨਾਲ ਇਹ ਵੀ ਦੱਸਿਆ ਵੀ ਜਿੱਥੇ ਤੁਸੀਂ ਰਹਿ ਰਹੇ ਹੋ ਇੱਥੇ ਸਦਾ ਨਹੀਂ ਰਹਿਣਾ, ਇਹ ਝੂਠਾ ਹੈ ਪਸਾਰਾ। ਸੋ ਮਾਇਆ ਦਾ, ਮਾਇਆ ਦੀ ਪੁਜੀਸ਼ਨ ਨੂੰ, ਮਾਇਆ ਦੇ ਪ੍ਰਭਾਵ ਨੂੰ ਦੁਨੀਆ ਕਬੂਲਦੀ ਹੈ, ਦੁਨੀਆਦਾਰ ਸਮਝਦੇ ਹਨ ਵੀ ਜੇ ਸਾਡੇ ਕੋਲ ਪੈਸੇ ਹੋਣਗੇ ਤਾਂ ਲੋਕ ਸਾਨੂੰ ਵੱਡਾ ਸਮਝਣਗੇ, ਸਾਡੀ ਬੜੀ ਪੁਜੀਸ਼ਨ ਹੋਵੇਗੀ। ਦੂਜੇ ਪਾਸੇ ਜਿਹੜੇ ਭਗਤ ਜਨ ਹਨ, ਰੱਬ ਦੇ ਪਿਆਰੇ ਹਨ, ਉਹ ਕਿਵੇਂ ਆਪਣੀ ਪੁਜੀਸ਼ਨ ਮੰਨਦੇ ਹਨ? ਹਾਲਾਂਕਿ ਉਹ ਆਪਣੀ ਪੁਜੀਸ਼ਨ ਬਣਾਉਣੀ ਨਹੀਂ ਚਾਹੁੰਦੇ, ਆਪੇ ਹੀ ਬਣ ਜਾਂਦੀ ਹੈ, ਬਣਾਉਣੀ ਨਹੀਂ ਚਾਹੁੰਦੇ। ਦੁਨੀਆਦਾਰ ਤਾਂ ਬਣਾਉਣੀ ਚਾਹੁੰਦੇ, ਮਾਇਆ ਦੇ ਨਾਲ ਬਣੇ ਸਾਡੀ ਮਾਇਆ ਹੋਵੇਗੀ ਫਿਰ ਸਾਡੀ ਪੁਜੀਸ਼ਨ ਹੋਵੇਗੀ। ਇਸੇ ਮਾਇਆ ਵਾਸਤੇ ਪੁਜੀਸ਼ਨ ਵਾਸਤੇ ਮਾਇਆ ਅਤੇ ਮਾਇਆ ਵਾਸਤੇ ਪੁਜੀਸ਼ਨ, ਇਹ ਚੱਲਦਾ ਕੰਮ ਦੁਨੀਆ ਵਿੱਚ। ਪਰ ਭਗਤਾਂ ਦੀ ਗੱਲ ਕੋਈ ਹੋਰ ਹੀ ਹੈ, ਉਹ ਮਹਾਰਾਜ ਤੀਸਰੇ ਪਾਤਸ਼ਾਹ ਦੱਸ ਰਹੇ, ਆਸਾ ਮਹਲਾ ਤੀਜਾ। ਤੀਸਰੇ ਪਾਤਸ਼ਾਹ ਆਸਾ ਰਾਗ ਅਸ਼ਟਪਦੀ ਉਚਾਰਨ ਕਰਦੇ ਨੇ, ਸ਼ਬਦੋ ਹੀ ਭਗਤ ਜਾਪਦੇ, ਕਹਿੰਦੇ ਸ਼ਬਦ ਦੁਆਰਾ ਹੀ ਭਗਤ ਜਾਪਦੇ ਹਨ। ਜਾਪਦੇ ਦਾ ਮਤਲਬ ਹੁੰਦਾ ਜਾਣੇ ਪਛਾਣੇ, ਜਿਵੇਂ ਕਹਿੰਦੇ ਉਹ ਜਾਪਦਾ ਹੈ, ਲੱਗਦਾ ਹੈ, ਦਿਸਦਾ ਹੈ, ਬੜਾ ਜਚਦਾ ਹੈ, ਬੜਾ ਸੋਭਦਾ ਹੈ। ਭਗਤ ਜਨ ਕਿੱਦਾਂ ਸੋਭਦੇ ਹਨ, ਕਿੱਦਾਂ ਜਾਪਦੇ ਹਨ, ਕਿੱਦਾਂ ਸੋਹਣੇ ਲੱਗਦੇ ਹਨ, ਕਹਿੰਦੇ ਸ਼ਬਦ ਦੁਆਰਾ। ਜਿਉਂ ਜਿਉਂ ਸ਼ਬਦ ਦੁਆਰਾ ਸ਼ਬਦ ਨੂੰ ਜਪਦੇ, ਅੱਜ ਕੱਲ੍ਹ ਕਈ ਵਿਚਾਰਾਂ ਇਹ ਦਿੰਦੇ ਜੀ ਗੁਰਬਾਣੀ ਦੀ ਪੰਕਤੀ ਇੱਕੋ ਹੀ ਅਰਥ ਹੋਣਾ ਚਾਹੀਦਾ। ਆਮ ਇਹ ਜਿਹੜਾ ਰੌਲਾ ਪਿਛਲੇ 50 ਸਾਲ ਤੋਂ ਪਿਆ ਹੋਇਆ ਬਈ ਜੀ ਇੱਕੋ ਹੀ ਹੋਣਾ ਚਾਹੀਦਾ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਲਿਖਿਆ ਵੀ ਸਲੇਸ਼ ਅਲੰਕਾਰ ਜਿੱਥੇ ਹੁੰਦਾ ਹੈ ਉੱਥੇ ਇੱਕ ਇੱਕ ਪੰਕਤੀ ਦੇ ਤਿੰਨ ਤਿੰਨ ਚਾਰ ਚਾਰ ਅਰਥ। ਅਲੰਕਾਰਾਂ ਤੋਂ ਬਿਨਾਂ ਇਕੱਲੇ ਗ੍ਰਾਮਰ ਦੇ ਮਗਰ ਲੱਗੇ ਹੋਏ ਨੇ। ਗੁਰਬਾਣੀ ਗ੍ਰਾਮਰ ਵੀ ਹੈ, ਗੁਰਬਾਣੀ ਦੇ ਵਿੱਚ ਅਲੰਕਾਰ ਵੀ ਹਨ, ਗੁਰਬਾਣੀ 'ਚ ਛੰਦ ਸ਼ਾਸਤਰ ਵੀ ਪਿੰਗਲ ਵੀ ਹੈ। ਜੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੁਰੋਂਗੇ ਤਾਂ ਫਿਰ ਗੁਰਬਾਣੀ ਰਾਹ ਦਿੰਦੀ ਹੈ ਅਤੇ ਨਾਲ ਨਾਲ ਨਾਮ ਬਾਣੀ ਸੇਵਾ ਸਿਮਰਨ ਭਗਤੀ ਭਾਵਨਾ ਉਹ ਮੁੱਖ ਹੈ। ਇੱਥੇ ਜਾਪਦੇ ਦਾ ਅਰਥ ਸਲੇਸ਼ ਅਲੰਕਾਰ ਦੇ ਅਨੁਸਾਰ ਬਣਦਾ ਵੀ ਸ਼ਬਦੋ ਹੀ ਭਗਤ ਜਾਪਦੇ, ਭਗਤ ਸ਼ਬਦ ਦੁਆਰਾ ਜਪਦੇ ਹਨ, ਵਾਹਿਗੁਰੂ 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 ਜਪਦੇ ਹਨ। ਜਦੋਂ ਉਹ ਜਪਦੇ ਹਨ ਤਾਂ ਉਹ ਜਾਪਦੇ ਹਨ ਸੰਸਾਰ ਵਿੱਚ। ਭਗਤੋ ਸ਼ਬਦੋ ਹੀ ਭਗਤ ਜਾਪਦੇ, ਜਦੋਂ ਉਹ ਸ਼ਬਦ ਵਾਹਿਗੁਰੂ ਵਾਹਿਗੁਰੂ ਜਪਦੇ ਹਨ, ਕਿਉਂਕਿ ਰਹਾਉ ਦੀ ਪੰਕਤੀ ਦੇ ਵਿੱਚ ਮਹਾਰਾਜ ਹਰ ਹਰ ਨਾਮ ਜਾਨਕੀ ਪਤ ਹੋਏ, ਪਤ ਦਾ ਖਿਆਲ ਦਿੱਤਾ ਮਹਾਰਾਜ ਜੀ, ਪਤ ਹੁੰਦੀ ਭਗਤਾਂ ਦੀ ਇੱਜ਼ਤ ਹੁੰਦੀ ਹੈ, ਹੁੰਦੀ ਕਿ ਨਾਮ ਨਾਲ, ਤੋ ਨਾਮ ਜਪਦੇ ਹਨ ਤਾਂ ਉਹ ਜਾਪਦੇ ਹਨ, ਜਿਉਂ ਜਿਉਂ ਜਪਦੇ ਹਨ ਤਿਉਂ ਤਿਉਂ ਜਾਪਦੇ ਹਨ, ਸੰਸਾਰ ਦੇ ਵਿੱਚ ਉਹਨਾਂ ਦੀ ਮਹਿਮਾ ਹੁੰਦੀ ਹੈ। ਜਿਨ ਕੀ ਬਾਣੀ ਸੱਚੀ ਹੋਏ, ਜਿਨ੍ਹਾਂ ਮਹਾਂਪੁਰਸ਼ਾਂ ਦੇ ਰਸਨਾ ਤੋਂ ਨਿਕਲੇ ਬੋਲ ਸੱਚੇ ਹੁੰਦੇ ਹਨ, ਉਹਨਾਂ ਦੀ ਬਾਣੀ ਸਤ ਸਰੂਪ ਹੁੰਦੀ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਉਹ ਮਹਾਂਪੁਰਸ਼ ਜੋ ਵੀ ਕਹਿ ਦਿੰਦੇ ਹਨ, ਐਸਾ ਵਿਚਾਰ ਸਾਗਰ ਵਿੱਚ ਸੰਤ ਨਿਹਚਲ ਦਾਸ ਜੀ ਮਹਾਂਪੁਰਸ਼ਾਂ ਨੇ ਬਚਨ ਲਿਖਿਆ ਹੈ, ਉਹ ਕਹਿੰਦੇ ਤਾਂ ਕਿ ਬਾਣੀ ਵੇਦ ਸਮ। ਜਿਹੜਾ ਬ੍ਰਹਮ ਗਿਆਨੀ ਹੈ ਨਾ, ਮਹਾਂਪੁਰਸ਼ ਕੋਈ ਵੀ ਹੈ, ਬ੍ਰਹਮ ਸਰੂਪ ਹੋ ਚੁੱਕਾ, ਉਹਦੇ ਮੂੰਹ ਤੋਂ ਨਿਕਲੇ ਬੋਲ ਵੇਦ ਦੇ ਸਮਾਨ ਹਨ। ਜੋ ਮਹਾਂਪੁਰਸ਼ ਬ੍ਰਹਮ ਗਿਆਨੀ ਹੋ ਚੁੱਕਾ ਹੈ, ਬ੍ਰਹਮ ਰੂਪ ਹੋ ਚੁੱਕਾ ਹੈ, ਉਹਦੇ ਬੋਲ ਜਿਹੜੇ ਹਨ ਤਾਂ ਕਿ ਬਾਣੀ ਵੇਦ ਸਮ, ਉਹਦੀ ਬਾਣੀ ਵੇਦ ਦੇ ਸਮਾਨ ਹੈ। ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ, ਸ਼ਬਦ ਦਾ ਜਾਪ ਕੀਤਾ, ਉਹ ਸੰਸਾਰ ਵਿੱਚ ਵੀ ਅਤੇ ਪਰਲੋਕ ਵਾਹਿਗੁਰੂ ਦੇ ਦਰਬਾਰ ਵਿੱਚ ਵੀ ਜਾਪੇ, ਸੋਭਾ ਪਾਏ, ਤਿਨ੍ਹਾਂ ਦੀ ਸੋਭਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣਹਾਰਾ। ਜਿਨ ਕੀ ਬਾਣੀ ਸੱਚੀ ਹੋਏ, ਔਰ ਉਹਨਾਂ ਦੇ ਬਚਨ ਮੂੰਹ ਤੋਂ ਜੋ ਵੀ ਨਿਕਲ ਜਾਂਦੇ ਹਨ, ਸੁੱਧੇ ਸਿੱਧ ਵੀ ਕੋਈ ਬੋਲ ਨਿਕਲ ਜਾਂਦਾ, ਉਹ ਬਚਨ ਸੱਚਾ ਹੀ ਹੋ ਜਾਂਦਾ। ਸੁਭਾਵਕ ਹੀ ਜੋ ਬਚਨ ਕਹਿ ਦੇਣ, ਭਾਈ ਸਾਹਲੋ ਸਾਹਿਬ ਜੀ ਜਿਨ੍ਹਾਂ ਦਾ ਅੰਮ੍ਰਿਤਸਰ 'ਚ ਗੁਰਦੁਆਰਾ, ਭਾਈ ਸਾਹਲੋ ਦਾ ਟੋਭਾ ਅੰਮ੍ਰਿਤਸਰ 'ਚ ਪ੍ਰਸਿੱਧ ਹੈ ਗੁਰਦੁਆਰਾ। ਭਾਈ ਸਾਹਲੋ ਨੇ ਹਰਿਮੰਦਰ ਸਾਹਿਬ ਸਰੋਵਰ ਦੀ ਸੇਵਾ ਕੀਤੀ ਸੀ, ਬਹੁਤ ਕਠਿਨ ਸੇਵਾ। ਭਾਈ ਬਹਿਲੋ, ਭਾਈ ਸਾਹਲੋ, ਭਾਈ ਮੰਝ, ਭਾਈ ਬਹੋੜਾ, ਭਾਈ ਬੁੱਢਾ ਸਾਹਿਬ ਬ੍ਰਹਮ ਗਿਆਨੀ, ਭਾਈ ਭਗਤੂ ਬ੍ਰਹਮ ਗਿਆਨੀ, ਇਹ ਮਹਾਂਪੁਰਸ਼ਾਂ ਨੇ ਬਹੁਤ ਵੱਡੀ ਸੇਵਾ ਸਰੋਵਰ ਦੀ ਨਿਭਾਈ। ਜਦੋਂ ਸੇਵਾ ਹੋਰ ਵੀ ਬੇਅੰਤ ਗੁਰਸਿੱਖ ਪੰਡਿਤ ਗੰਗਾ ਰਾਮ ਜੀ, ਹੋਰ ਵੀ ਕਈ ਮਹਾਂਪੁਰਸ਼ ਬ੍ਰਹਮ ਗਿਆਨੀ ਹੋਏ ਉਸ ਵੇਲੇ, ਜਿਨ੍ਹਾਂ ਦੇ ਨਾਮ ਇਤਿਹਾਸ 'ਚ ਸਾਨੂੰ ਮਿਲਦੇ ਹਨ, ਉਹਨਾਂ ਵਿੱਚੋਂ ਭਾਈ ਸਾਹਲੋ ਜੀ ਸੇਵਾ ਕਰਦੇ ਸ੍ਰੀ ਅੰਮ੍ਰਿਤਸਰ ਸਰੋਵਰ ਬਣਾਉਂਦੇ ਸੀ, ਅਤੇ ਉਦੋਂ ਆਵੇ ਲੱਗ ਰਹੇ ਸੀਗੇ, ਅੱਜ ਦੇ ਇੱਟਾਂ ਪਕਾ ਰਹੇ ਸੀ ਸਰੋਵਰ ਵਾਸਤੇ, ਇੱਟਾਂ ਪੱਕੀਆਂ ਕਰ ਰਹੇ ਸੀ ਅਤੇ ਆਵੇ ਲੱਗ ਰਹੇ ਸੀ। ਉਹਨਾਂ ਆਵਿਆਂ ਵਿੱਚ ਅੱਗ ਬਾਲਣ ਲਈ ਪਾਥੀਆਂ ਦੀ ਲੋੜ ਪਈ, ਅਤੇ ਸੰਗਤਾਂ ਨੂੰ ਭਾਈ ਸਾਹਲੋ ਜੀ ਕਹਿੰਦੇ ਵੀ ਬੀਬੀਆਂ ਨੂੰ ਪਿੰਡਾਂ 'ਚ ਪਾਥੀਆਂ ਦਿਓ, ਅਤੇ ਉਹਨਾਂ ਨੇ ਬੀਬੀਆਂ ਨੇ ਹੁਣ ਪਾਥੀਆਂ ਰੱਖੀਆਂ ਹੁੰਦੀਆਂ ਨੇ ਬੜੀਆਂ, ਸਾਂਭ ਸਾਂਭ ਕੇ ਗੁਹਾਰੇ ਲਾ ਲਾ ਕੇ, ਵੀ ਅਸੀਂ ਤਾਂ ਆਪਣਾ ਗੁਜ਼ਾਰਾ ਕਰਨਾ, ਹੁਣ ਪਾਥੀਆਂ ਜੇ ਇਹਨਾਂ ਨੂੰ ਬਾਬਿਆਂ ਨੂੰ ਦੇ ਦਿੱਤੀਆਂ, ਅਤੇ ਫਿਰ ਆਪ ਕੀ ਕਰਾਂਗੇ। ਜਦੋਂ ਸਾਉਣ ਭਾਦੋ ਦੇ ਦਿਨ ਜਦੋਂ ਆ ਜਾਂਦੇ ਨਾ, ਉਦੋਂ ਬਹੁਤ ਹੁੰਦਾ ਪਿਆ, ਗਰਮੀਆਂ 'ਚ ਤਾਂ ਮਾਈਆਂ ਬੜੀ ਖੁੱਲ੍ਹੀ ਦਿਲ ਨਾਲ ਪਾਥੀਆਂ ਦੇ ਦਿੰਦੀਆਂ, ਪਰ ਜਦੋਂ ਹੁੰਦੇ ਨਾ ਹਾੜ ਦਾ ਮਹੀਨਾ ਲੰਘਣ ਲੱਗਦਾ, ਫਿਰ ਦਿਲ ਘਾਉਂ ਮਾਊਂ ਕਰਦਾ ਮਾਈਆਂ ਦਾ, ਵੀ ਲਾ ਹੁਣ ਜੇ ਇਹਨਾਂ ਨੂੰ ਬਾਬਿਆਂ ਨੂੰ ਦੇ ਦਈਆਂ ਤਾਂ ਅਸੀਂ ਕੀ ਕਰਨਾ। ਉੱਤੋਂ ਸਾਉਣ ਦਾ ਮਹੀਨਾ ਆ ਗਿਆ, ਅਤੇ ਉੱਧਰੋਂ ਜਿਹੜੇ ਘੁਮਿਆਰ ਸੀਗੇ ਨਾ, ਉਹ ਕਹਿਣ ਸਾਨੂੰ ਬਾਲਣ ਦਿਓ, ਅਤੇ ਤਾਂ ਅਸੀਂ ਇੱਟਾਂ ਬਣਾਉਣੀਆਂ, ਅਸੀਂ ਕੀ ਕਰੀਏ। ਭਾਈ ਸਾਹਲੋ ਜੀ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਉਹਨਾਂ ਦੀ ਡਿਊਟੀ ਲਾਈ ਹੋਈ ਸੀ ਵੀ ਜਿੱਥੇ ਆਵੇ ਨੇ ਨਾ ਤੁਸੀਂ ਉੱਥੇ ਖਿਆਲ ਰੱਖਣਾ। ਭਾਈ ਬਹਿਲੋ ਜੀ ਵੀ ਉੱਥੇ ਸੇਵਾ ਕਰਦੇ ਸੀ, ਸਾਹਲੋ ਜੀ ਵੀ ਉੱਥੇ ਕਰਦੇ ਸੀ। ਬਹਿਲੋ ਜੀ ਮਲਵਈ ਸਨ ਅਤੇ ਸਾਹਲੋ ਜੀ ਭਜੈਲ ਸਨ, ਅਤੇ ਮਾਝੇ ਦੇ ਸਨ, ਅਤੇ ਕਹਿੰਦੇ ਦੋਵੇਂ ਗੁਰਮੁਖ ਆਵਿਆਂ ਦੇ ਰਹਿੰਦੇ, ਸੇਵਾ ਕਰਦੇ ਸੀ। ਸਾਹਲੋ ਦੀ ਡਿਊਟੀ ਸੀਗੀ ਬਾਲਣ ਇਕੱਠਾ ਕਰਕੇ ਲਿਆਉਣਾ, ਅਤੇ ਭਾਈ ਬਹਿਲੋ ਮੈਲਾ ਇਕੱਠਾ ਕਰਕੇ ਉਹਦੇ 'ਚ ਪਾਉਂਦੇ ਸੀਗੇ ਆਵੇ 'ਚ, ਤਾਂ ਕਿ ਇੱਟਾਂ ਪੱਕੀਆਂ ਬਣਨ। ਅਤੇ ਸਾਹਲੋ ਕਹਿੰਦੇ ਵੀ ਸੋਚਾਂ ਪੈ ਗਿਆ ਵੀ ਹੁਣ ਇਹਨਾਂ ਨੂੰ ਕਿਵੇਂ ਬਾਲਣ ਦਈਏ, ਕਿੱਥੋਂ ਲਿਆਈਏ ਪਾਥੀਆਂ। ਪਿੰਡਾਂ 'ਚ ਗਏ ਬੀਬੀਆਂ ਨੂੰ, ਭਾਈ ਗੁਰੂ ਮਹਾਰਾਜ ਦੇ ਸਰੋਵਰ ਲਈ ਪਾਥੀਆਂ ਦਿਓ, ਅਤੇ ਮਾਈਆਂ ਕਹਿੰਦੀਆਂ ਬਾਬਾ ਜੀ ਹੁਣ ਤਾਂ ਵਾਹਿਗੁਰੂ ਜੀ ਕੀ ਫਤਿਹ ਆ, ਵੀ ਦੋ ਮਹੀਨੇ ਅਸੀਂ ਆਪ ਮਸੀਂ ਕੱਢਣੇ, ਸੁੱਤੋਂ ਸੌਣ ਆ ਗਿਆ। ਭਾਈ ਸਾਹਲੋ ਸੁਭਾਵਕ ਹੀ ਬਚਨ ਕੀਤਾ ਬਈ ਭਾਈ ਜਿੰਨੀਆਂ ਪਾਥੀਆਂ ਦਿਓਗੇ ਉਹਨੇ ਪੁੱਤਰ ਆਉਣਗੇ, ਜਿੰਨੇ ਹੁਣ ਮਾਈਆਂ ਨੂੰ ਬੀਬੀਆਂ ਨੂੰ ਇਹ ਤਾਂ ਹੁੰਦਾ ਵੀ ਸਾਡੇ ਘਰ ਪੁੱਤਰ ਹੁੰਦੇ ਹੀ ਰਹਿਣ, ਅਗਾਂਹ ਦੀ ਗਾਂਹ ਪੁੱਤਰ ਵੀ ਚਾਹੀਦੇ, ਪੋਤੇ ਵੀ ਚਾਹੀਦੇ, ਪਰਿਵਾਰ ਤਾਂ ਚਾਹੀਦਾ ਵੀ ਭਾਈ ਜਿੰਨੇ ਜਿੰਨੀਆਂ ਪਾਥੀਆਂ ਦਿਓਗੇ ਉਹਨੇ ਪੁੱਤਰ ਗੁਰੂ ਰਾਮਦਾਸ ਦੇਵੇਗਾ। ਗੁਰੂ ਸਾਹਿਬ ਨੂੰ ਪੁੱਛਿਆ ਤਾਂ ਹੈ ਨਹੀਂ ਅਤੇ ਆਪੇ ਬਚਨ ਕਰਤਾ। ਅਤੇ ਮਹਾਂਪੁਰਸ਼ਾਂ ਦੀ ਖੇਡ ਹੁੰਦੀ ਹੈ, ਸਾਧ ਸੰਗਤ ਜੀ ਸੰਗਤਾਂ ਪਾਥੀਆਂ ਲਿਆ ਲਿਆ ਕੇ ਮਾਈਆਂ ਕਿਉਂ ਸਾਰੇ ਘੁਆਰੇ ਲੈ ਜਾਓ, ਪੁੱਤਰ ਮਿਲਦੇ ਹੁਣ ਪਾਥੀਆਂ ਦੇ ਬਦਲੇ। ਉਹ ਕਹਿੰਦੇ ਸਾਰਾ ਸਾਰਾ ਕੰਮ ਵਧੀਆ ਹੋ ਗਿਆ। ਗੁਰੂ ਅਰਜਨ ਦੇਵ ਜੀ ਕੋਲ ਆਏ ਅਤੇ ਮਹਾਰਾਜ ਬੜੇ ਹੱਸੇ, ਕਹਿੰਦੇ ਭਾਈ ਸਾਹਿਬ ਇੰਨੇ ਪੁੱਤਰ ਸਸਤੇ ਲਾ ਤੇ। ਕਹਿੰਦੇ ਜੀ ਸੱਚੇ ਪਾਤਸ਼ਾਹ ਆਹ ਸਰੋਵਰ ਦਾ ਕੰਮ ਕੋਈ ਛੋਟਾ, ਇਹ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਦੀ ਸੇਵਾ ਹੈ, ਇਹਦੇ ਇਹ ਕੰਮ ਹੋਣਾ ਚਾਹੀਦਾ। ਅਤੇ ਪਾਥੀਆਂ ਦੇ ਬਦਲੇ ਅਸੀਂ ਪੁੱਤਰ ਦੇ ਆਏ ਹਾਂ। ਉਹ ਕਹਿੰਦੇ ਚੰਗਾ ਭਾਈ ਸਾਹਿਬ ਤੁਹਾਡੇ ਦਰਬਾਰ ਵਿੱਚ ਪਾਥੀਆਂ ਦਾ ਚੜਾਵਾ ਚੜਿਆ ਕਰੇਗਾ ਅਤੇ ਪੁੱਤਰ ਮਿਲਿਆ ਕਰਨਾ। ਅੱਜ ਵੀ ਸਾਲੋ ਦੇ ਟੋਭੇ ਤੁਸੀਂ ਜਾਓ, ਉੱਥੇ ਪੰਜ ਪਾਥੀਆਂ ਚੜ੍ਹਾ ਕੇ ਅਤੇ ਅਰਦਾਸ ਕਰਾਉਂਦੀ ਹੈ ਸੰਗਤ ਅਤੇ ਮਹਾਰਾਜ ਆਉਂਦੇ ਸਾਲ ਨੂੰ ਝੋਲੀ ਭਰ ਦਿੰਦਾ। ਇਹ ਉਹ ਬਚਨ ਹੈ ਗੁਰੂ ਅਰਜਨ ਸਾਹਿਬ ਵੀ ਤੁਸੀਂ ਭਾਈ ਬਾਬਾ ਜੀ ਤੁਸੀਂ ਜੋ ਬਚਨ ਕੀਤਾ ਨਾ ਪੂਰਾ ਹੋਵੇ। ਗੁਰੂ ਸਾਹਿਬ ਵੀ ਮੋਹਰ ਲਾ ਦਿੰਦੇ ਆ ਵੀ ਜੋ ਸਾਡੇ ਸਿੱਖ ਨੇ ਕਹਿਤਾ ਸੀ, ਵੀ ਜਿਹਨਾਂ ਦੇ ਬੱਚੇ ਨਹੀਂ ਹੁੰਦੇ ਪੁੱਤਰ ਨਹੀਂ ਹੁੰਦੇ। ਅੱਜ ਵੀ ਭਾਈ ਸਾਲੋ ਦੇ ਟੋਭੇ ਜਾ ਕੇ ਉੱਥੇ ਗੁਰਦੁਆਰਾ ਹੈ ਸਾਲੋ ਦਾ ਟੋਭਾ ਉਹਨੂੰ ਕਹਿੰਦੇ, ਅੰਮ੍ਰਿਤਸਰ 'ਚ ਗੁਰੂ ਕੇ ਮਹਿਲਾਂ ਦੇ ਲਾਗੇ ਹੀ ਅਸੀਂ ਜੇ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਨੂੰ ਜਾਈਏ ਤਾਂ ਕੋਈ ਅੱਧਾ ਕਿਲੋਮੀਟਰ ਦੀ ਵਾਟ ਪੈਂਦੀ ਹੈ। ਉੱਥੇ ਸਾਧ ਸੰਗਤ ਜੀ ਜਾਓ ਅਤੇ ਉੱਥੇ ਪਾਥੀਆਂ ਦੇ ਕੇ ਨਾ ਪੰਜ ਅਤੇ ਅਰਦਾਸ ਕਰਾਉਂਦੇ। ਅਤੇ ਇਹ ਮਹਾਂਪੁਰਸ਼ਾਂ ਦੇ ਬਚਨ ਭਾਵੇਂ ਉਹ ਕਿਸੇ ਤਰ੍ਹਾਂ ਵੀ ਕਰ ਦੇਣ, ਤਿੰਨ ਜਿਨ ਕੀ ਬਾਣੀ ਸੱਚੀ ਸੱਚ ਹੋ ਜਾਂਦਾ, ਨਾਨਕ ਦਾਸ ਮੁਖ 'ਤੇ ਜੋ ਬੋਲੇ ਚੀਹਾਂ ਉਹਾਂ ਸੱਚ ਹੋਵੇ। ਵਿੱਚੋਂ ਆਪ ਗਿਆ ਨਾਉ ਮੰਨਿਆ ਸੱਚ ਮਿਲਾਵਾ ਹੋਏ। ਪਰ ਇਹ ਗੱਲਾਂ ਉਦੋਂ ਬਣਦੀਆਂ ਨੇ ਜਦੋਂ ਆਪਾ ਭਾਵ ਖਤਮ ਹੋ ਜਾਂਦਾ, ਮੈਂ ਮੇਰੀ ਮਿੱਟ ਜਾਂਦੀ ਹੈ, ਆਪਾ ਭਾਵ ਮੈਂ ਹੈ ਹੀ ਨਹੀਂ। ਉਹਨਾਂ ਮਹਾਂਪੁਰਸ਼ਾਂ ਦਾ ਆਪਾ ਭਾਵ ਚਲਾ ਜਾਂਦਾ, ਉਹ ਆਪਣੇ ਆਪ ਨੂੰ ਕੁਝ ਨਹੀਂ ਸਮਝਦੇ, ਉਹ ਆਪਣੇ ਆਪ ਨੂੰ ਕੋਈ ਵਿਅਕਤੀ ਭਗਤ ਸੰਤ ਕੁਛ ਵੀ ਨਹੀਂ ਜਾਣਦੇ। ਜਿਹੜਾ ਆਪਣੇ ਆਪ ਨੂੰ ਕੁਝ ਜਾਣਦਾ ਹੈ ਉਹ ਤਾਂ ਭਗਤ ਬਣ ਹੀ ਨਹੀਂ ਸਕਦਾ। ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋ ਹੈ। ਜਿਹੜਾ ਆਪਣੇ ਆਪ ਨੂੰ ਕੁਝ ਜਾਣਦਾ ਵੀ ਮੈਂ ਕੁਝ ਹਾਂ, ਉਹ ਮਹਾਰਾਜ ਦੇ ਦਰਬਾਰ 'ਚ ਗਿਆ ਜਾਣ ਸੋਭਾ ਨਹੀਂ ਪਾਉਂਦਾ। ਵਿੱਚੋਂ ਆਪ ਗਿਆ, ਜਿਨ੍ਹਾਂ ਦੇ ਵਿੱਚੋਂ ਆਪਾ ਭਾਵ ਚਲਾ ਗਿਆ ਹੈ, ਹੰਕਾਰ ਮਿਟ ਗਿਆ ਹੈ, ਉਹਨਾਂ ਨੇ ਨਾਮ ਮੰਨਿਆ। ਨਾਮ ਉਹ ਹੀ ਮੰਨਦੇ, ਹਰ ਇੱਕ ਬੰਦਾ ਥੋੜ੍ਹਾ ਨਾਮ ਨੂੰ ਮੰਨ ਲਏਗਾ, ਬਲਕਿ ਜਿਹੜੇ ਸੰਸਾਰੀ ਬੰਦੇ ਨੇ ਉਹਦਾ ਨਾਮ ਜਪਣ ਨੂੰ ਮਜ਼ਾਕ ਕਰਦੇ ਨੇ, ਟਿੱਚਰਾਂ ਕਰਦੇ ਨੇ, ਕਹਿੰਦੇ ਆ ਵੱਡੇ ਭਗਤ ਬਣੇ ਫਿਰਦੇ ਆ, ਨਾਮ ਜਪਦੇ ਆ, ਐਵੇਂ ਵਿਹਲੇ ਸਵੇਰੇ ਸਵੇਰੇ ਉੱਠ ਪੈਂਦੇ ਆ, ਉਹ ਨਾਮ ਨੂੰ ਤੋਤਾ ਰੱਟਣੀ ਦੱਸਦੇ ਹਨ। ਅੱਜ ਕੱਲ੍ਹ ਇਹ ਵੀ ਪ੍ਰਚਾਰ ਹੈ ਵੀ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਅਤੇ ਤੋਤਿਆਂ ਦੀ ਰੱਟਣਾ ਹੈ। ਸਾਧ ਸੰਗਤ ਜੀ ਉਹ ਲੋਕ ਸੱਚ ਬੋਲਦੇ ਨੇ ਜਿਹੜੇ ਇਹ ਗੱਲ ਕਹਿੰਦੇ ਨੇ, ਕਿਉਂਕਿ ਉਹਨਾਂ ਦੀ ਅਵਸਥਾ ਹੀ ਉਹ ਹੈ, ਉਹਨਾਂ ਦੀ ਅਵਸਥਾ ਹੀ ਉਹ ਹੈ। ਉਹਨਾਂ ਨੂੰ ਤੋਤਾ ਰੱਟਣੀ ਨਜ਼ਰ ਆਏਗੀ, ਕਿਉਂਕਿ ਮੈਂ ਮੇਰੀ 'ਚ ਫਿਰਦੇ ਹਾਂ। ਨਾਮ ਨੂੰ ਉਹ ਮੰਨ ਸਕਦਾ ਹੈ ਜਿਹੜਾ ਆਪ ਮਿਟ ਜਾਵੇ, ਉਹ ਨਾਮ ਨੂੰ ਮੰਨ ਸਕਦਾ ਹੈ। ਜਿਹਦੀ ਮੈਂ ਨਹੀਂ ਮਿੱਟੀ ਉਹ ਨਾਮ ਨੂੰ ਕੀ ਮੰਨੇਗਾ। ਮਹਾਰਾਜ ਸਾਹਿਬ ਜੀ ਨੇ ਦੱਸਿਆ ਹੀ ਹੈ ਨਾ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਾਵਣ ਕੀ ਸੁੱਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ। ਮੰਨੇ ਤਾਂ ਇੰਨੀਆਂ ਪ੍ਰਾਪਤੀਆਂ ਨੇ, ਨਾ ਮੰਨੇ ਤਾਂ ਕੁਛ ਵੀ ਨਹੀਂ। ਵਿੱਚੋਂ ਆਪ ਗਿਆ ਨਾ ਉਹ ਮੰਨਿਆ ਸੱਚ ਮਿਲਾਵਾ ਹੋਏ। ਉਹਨਾਂ ਦਾ ਵਾਹਿਗੁਰੂ ਸੱਚੇ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਹੈ, ਉਹਨਾਂ ਦੀ ਆਤਮਾ ਪਰਮਾਤਮਾ ਰੂਪ ਹੋ ਜਾਂਦੀ ਹੈ। ਹਰ ਹਰ ਨਾਮ ਜਨ ਕੀ ਪਤ ਹੋਏ। ਵਾਹਿਗੁਰੂ 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 ਵਾਹਿਗੁਰੂ। ਇਹੀ ਉਹਨਾਂ ਸੰਤਾਂ ਦੀ ਇੱਜ਼ਤ ਹੈ, ਉਹਨਾਂ ਨੂੰ ਹੋਰ ਕਿਸੇ ਸਰੋਪੇ ਦੀ ਲੋੜ ਨਹੀਂ, ਹੋਰ ਕਿਸੇ ਵਡਿਆਈ ਦੀ ਲੋੜ ਨਹੀਂ। ਹੋਰ ਉਹਨਾਂ ਨੂੰ ਕਿਸੇ ਤਾਰੀਫ ਦੀ ਲੋੜ ਨਹੀਂ। ਉਹਨਾਂ ਦਾ ਨਾਮ ਸਿਮਰਨ ਹੀ ਉਹਨਾਂ ਦੀ ਵਡਿਆਈ ਹੈ। ਨਾਮੈ ਕੀ ਵਡਿਆਈ ਤੇ ਕੀਮਤ ਕਹੀ ਨਾ ਜਾਈ। ਅਕਾਲ ਪੁਰਖ ਪਰਮੇਸ਼ਰ ਦੇ ਦਰਬਾਰ ਜਾਂਦੇ ਨੇ, ਉੱਥੇ ਅਕਾਲ ਪੁਰਖ ਆਪਣੇ ਗਾਲਣਾ ਲਾਉਂਦਾ ਹੈ, ਆਪਣੇ ਤਖ਼ਤ 'ਤੇ ਬਿਠਾਉਂਦਾ ਹੈ। ਜੋ ਕਹੋ ਮੁਖੋਂ ਸੇਵਕ ਇਹ ਵੈਸੀ ਹੈ, ਸੁਖ ਨਾਨਕ ਅੰਤ ਨਾ ਪਾਏ। ਜਦੋਂ ਅਕਾਲ ਪੁਰਖ ਕਹਿ ਦਿੰਦਾ ਵੀ ਆ ਮੇਰੇ ਸੇਵਕ ਇੱਥੇ ਬਹਿ ਜਾ, ਉਸ ਸੁੱਖ ਦਾ ਕੋਈ ਅੰਤ ਥੋੜ੍ਹਾ, ਉਹ ਕੋਈ ਅੰਤ ਨਹੀਂ। ਬੇਅੰਤ ਹੀ ਖੁਸ਼ੀ ਹੁੰਦੀ, ਬੇਅੰਤ ਹੀ ਖੇੜਾ ਹੁੰਦਾ ਹੈ। ਸਫਲ ਤਿਨਾ ਕਾ ਜਨਮ ਹੈ, ਤਿੰਨ ਮਨ ਸਭ ਕੋਏ। ਉਹਨਾਂ ਮਹਾਂਪੁਰਸ਼ਾਂ ਸੰਤਾਂ ਭਗਤਾਂ ਦਾ ਇਸ ਸੰਸਾਰ 'ਤੇ ਜਨਮ ਲੈਣਾ ਸਫਲ ਹੁੰਦਾ ਹੈ। ਉਹਨਾਂ ਨੂੰ ਸਭ ਦੁਨੀਆ ਮੰਨਦੀ, ਨਮਸਕਾਰਾਂ ਕਰਦੀ ਹੈ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਸੰਤਾਂ ਦਾ ਸੰਸਾਰ 'ਤੇ ਆਉਣਾ ਸਫਲ ਹੈ। ਸਫਲ ਤਿਨਾ ਕਾ ਜਨਮ ਹੈ, ਤਿੰਨ ਮਾਨੈ ਸਭ ਕੋਏ। ਸਭ ਦੁਨੀਆ ਉਹਨਾਂ ਨੂੰ ਮੰਨਦੀ ਹੈ। ਰਹਾਓ ਵਿਸਰਾਮ ਦੇ ਕੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਨੇ। ਹਉ ਮੈਂ ਮੇਰਾ ਜਾਤ ਹੈ ਅਤ ਕ੍ਰੋਧ ਅਭਿਮਾਨ। ਮਨੁੱਖਾਂ ਦੀ, ਸੰਸਾਰੀ ਲੋਕਾਂ ਦੀ ਜਾਤ ਪਾਤ ਕੀ ਹੈ? ਜਾਣ ਪਛਾਣ, ਜਾਤ ਸ਼ਬਦ ਦੀ ਸਾਧ ਸੰਗਤ ਦੀ ਵਿਭਕਤੀ ਹੈ ਗਿਆਤ ਪਦ ਤੋਂ। ਜਾਤ ਤੋਂ ਜਾਣਿਆ ਜਾਂਦਾ ਬੰਦਾ। ਪਹਿਲਾਂ ਜਾਤ ਕੰਮ ਤੋਂ ਮੰਨੀ ਜਾਂਦੀ ਸੀ। ਜਿਹੜਾ ਕੋਈ ਕੰਮ ਕਰੇ ਉਹਦੀ ਉਹ ਜਾਤ, ਲੁਹਾਰਾ ਕਰੇ ਲੁਹਾਰ, ਤਖਾਣਾ ਕਰੇ ਤਖਾਣ। ਜਿਹੜੇ ਜਿਹੜੇ ਕੰਮ ਸੀਗੇ ਨਾ, ਉਹ ਕੰਮਾਂ ਤੋਂ ਜਾਤਾਂ ਬਣੀਆਂ। ਉਹਨਾਂ ਜਾਤਾਂ ਨੂੰ ਕੰਮ ਦੇ ਤੇ ਵੀ ਤੁਸੀਂ ਇਹ ਕੰਮ ਕਰੀ ਜਾਓ, ਪੁੱਤਰ ਪੋਤੇ ਗਾਂ ਦੀ ਕੰਮ ਕਰੀ ਜਾਂਦੇ ਸੀ। ਜਿਵੇਂ ਅੱਜ ਕੱਲ੍ਹ ਗੌਰਮੈਂਟ ਨੇ ਮਹਿਕਮੇ ਬਣਾ ਦਿੱਤੇ, ਪੁਲਿਸ ਦੇ, ਪੋਸਟ ਆਫਿਸ ਦੇ, ਔਰ ਮਿਲਟਰੀ ਦੇ, ਅਤੇ ਹੋਰ ਸਿਵਲੀਅਨ ਕਈ ਤਰ੍ਹਾਂ ਦੇ ਮਹਿਕਮੇ ਗੌਰਮੈਂਟ ਨੇ ਬਣਾਏ ਹੋਏ ਨੇ। ਜਿਵੇਂ ਜਹਾਜ਼ਾਂ ਵਾਲਿਆਂ ਦਾ ਹੈ, ਰੇਲਾਂ ਵਾਲਿਆਂ ਦਾ ਹੈ, ਬੱਸਾਂ ਵਾਲਿਆਂ ਦਾ ਹੈ, ਵੱਖਰੇ ਵੱਖਰੇ ਟੈਕਸੀਆਂ ਵਾਲਿਆਂ ਦੇ, ਸਾਰੇ ਮਹਿਕਮੇ ਕੰਮ ਕਾਰ ਦੇ। ਉਦੋਂ ਵੀ ਕੰਮਾਂ ਦੇ ਹਿਸਾਬ ਨਾਲ ਪੁਰਾਣੇ ਜ਼ਮਾਨੇ 'ਚ ਜਾਤਾਂ ਬਣ ਗਈਆਂ। ਬਈ ਤੁਸੀਂ ਭਾਈ ਆ ਕੰਮ ਕਰਨਾ, ਤੁਸੀਂ ਕੱਪੜਾ ਬੁਣਨਾ, ਜੁਲਾਏ ਹੋ, ਕੋਈ ਕੱਪੜਾ ਰੰਗਣਾ ਛੀਂਬੇ, ਕੋਈ ਨਾਈ, ਕੋਈ ਝਿਊਰ, ਅਤੇ ਇੱਦਾਂ ਬ੍ਰਾਹਮਣ, ਖੱਤਰੀ, ਵੈਸ, ਸ਼ੂਦਰ, ਜੱਟ, ਸਾਰੀਆਂ ਜਾਤਾਂ ਦੀਆਂ ਡਿਊਟੀਆਂ ਉਹ ਬਣ ਗਈਆਂ। ਉਹ ਆਪੋ ਆਪ ਉਹ ਜਾਤਾਂ ਪੈ ਗਈਆਂ, ਅਤੇ ਉਹ ਜਾਤਾਂ ਤੋਂ ਬੰਦੇ ਦੀ ਪਛਾਣ ਹੁੰਦੀ ਸੀ। ਜਿਵੇਂ ਅੱਜ ਵੀ ਕੰਮ ਤੋਂ ਹੀ ਪਛਾਣ, ਆਪਾਂ ਜਾਈਏ ਕਿਸੇ ਪਿੰਡ, ਸ਼ਹਿਰ, ਪੰਜਾਬ 'ਚ, ਤਾਂ ਇਹ ਹੈ ਵੀ ਫਲਾਣੇ ਸਿੰਘ ਦੇ ਘਰ ਜਾਣਾ ਅਸੀਂ ਜੀ, ਉਹ ਕਹਿੰਦੇ ਜੀ ਇਸ ਨਾਂ ਦੇ ਚਾਰ ਬੰਦੇ ਨੇ ਸਾਡੇ ਪਿੰਡ, ਕੀ ਕੰਮ ਕਰਦਾ? ਉਹ ਫਿਰ ਕਹਿੰਦੇ ਜੀ ਉਹ ਤਾਂ ਦੁਕਾਨ ਕਰਦਾ। ਅੱਛਾ, ਉਹਦਾ ਘਰ ਉਹ ਫਲਾਣਾ ਬੰਦਾ ਜੀ, ਉਹ ਤਾਂ ਜੀ ਨੌਕਰੀ ਕਰਦਾ, ਕਹਿੰਦਾ ਉੱਥੇ ਚਲੇ ਜਾਓ। ਕੰਮ ਤੋਂ ਬੰਦੇ ਦਾ ਪਤਾ, ਕੰਮ ਤੋਂ ਜਾਤ ਹੈ ਜੀ। ਹੁਣ ਵੀ ਕੰਮ ਤੋਂ ਜਾਤ ਹੈ, ਪਹਿਲਾਂ ਵੀ ਕੰਮ ਤੋਂ ਜਾਤ ਸੀ। ਤੋ ਜਾਤ ਦੱਸਦਾ ਜਿੱਥੋਂ ਬੰਦੇ ਦੀ ਜਾਣ ਪਛਾਣ ਹੁੰਦੀ ਹੈ, ਬੰਦੇ ਦੀ ਨਸਲ ਦਾ, ਬੰਦੇ ਦੇ ਅਸਲੇ ਦਾ, ਬੰਦੇ ਦੇ ਨੇਚਰ ਦਾ ਪਤਾ ਲੱਗਦਾ ਵੀ ਇਹ ਬੰਦਾ ਕਿੱਦਾਂ ਦਾ ਹੋਵੇਗਾ। ਅਤੇ ਜਾਤੀਆਂ ਦੇ ਨੇਚਰ ਵੀ ਹੁੰਦੇ, ਕਿਉਂ ਜਿਹੜੇ ਕੰਮ 'ਚ ਰਹਿ ਗਏ ਉਹ ਬੰਦਾ ਸਦੀਆਂ ਤੋਂ ਖੂਨ ਉਸੇ ਤਰ੍ਹਾਂ ਰਹਿੰਦਾ, ਅਤੇ ਉਹ ਕੰਮ ਦੇ ਵਿੱਚ ਉਹਦੀ ਖਸਲਤਾਂ, ਆਦਤਾਂ, ਸੁਭਾਅ ਉਹ ਵੀ ਹੁੰਦੇ। ਆਪੋ ਆਪਣੀਆਂ ਜਾਤਾਂ ਦੇ, ਮਿਰਾਸ਼ੀਆਂ ਦੇ ਜਿਵੇਂ ਸੁਭਾਅ ਆਪਣੇ, ਬ੍ਰਾਹਮਣਾਂ ਦੇ ਆਪਣੇ, ਬਾਣੀਆਂ ਦੇ ਆਪਣੇ। ਜਿਹੜੀ ਦੁਕਾਨਦਾਰੀ ਬਾਣੀਆਂ ਕਰ ਸਕਦਾ, ਬਾਣੀਆਂ ਨੂੰ ਜਿਹੜਾ ਹਿਸਾਬ ਕਿਤਾਬ ਦੁਕਾਨਦਾਰੀ ਦਾ, ਉਹ ਜੱਟ ਜ਼ਿਮੀਂਦਾਰ ਤੋਂ ਨਹੀਂ ਹੁੰਦਾ, ਅਤੇ ਜਿਹੜਾ ਹਲ ਜ਼ਿਮੀਂਦਾਰ ਨੇ ਵਾਹ ਲੈਣਾ ਉਹ ਬਾਣੀਆਂ ਤੋਂ ਨਹੀਂ ਵਗਣਾ, ਅਤੇ ਜਿਹੜਾ ਕਿੱਲ ਤਖਾਣ ਨੇ ਠੋਕਣਾ ਉਹ ਦੂਜੇ ਕੋਲੋਂ ਨਹੀਂ ਹੁੰਦਾ, ਅਤੇ ਜਿਹੜਾ ਗਾਣਾ ਮਿਰਾਸ਼ੀ ਨੇ ਗਾਣਾ ਉਹ ਦੂਜਾ ਨਹੀਂ ਗਾ ਸਕਦਾ। ਇੱਦਾਂ ਹੀ ਇਹ ਸਾਰੀਆਂ ਕੁਦਰਤੀ ਚੀਜ਼ਾਂ ਹੁੰਦੀਆਂ ਨੇ। ਸੋ ਹਉਮੈ ਮੇਰਾ ਜਾਤ ਹੈ, ਮਹਾਰਾਜ ਕਹਿੰਦੇ ਹੈ ਸਾਡੀ ਮਨੁੱਖਾਂ ਦੀ ਜਾਤ ਜਿਹੜੀ ਹੈ, ਜਿੰਨੀ ਵੀ ਜਾਣ ਪਛਾਣ ਹੈ ਉਹ ਹਉਮੈ ਕਰਕੇ, ਮੈਂ ਕਰਕੇ, ਅਤੇ ਜਿੰਨੀਆਂ ਜਾਤਾਂ ਪਾਤਾਂ ਨੇ ਇਹਨਾਂ ਵਿੱਚ ਵੀ ਹਉਮੈ ਹੈ। ਅਤ ਕ੍ਰੋਧ ਅਭਿਮਾਨ, ਅਤਿਅੰਤ ਹੀ ਜ਼ਿਆਦਾ ਹੀ ਕ੍ਰੋਧ, ਗੁੱਸਾ ਅਤੇ ਅਭਿਮਾਨ ਉਹਨਾਂ ਵਿੱਚ ਭਰੇ ਪਏ ਹਨ। ਸ਼ਬਦ ਮਰੇ ਤਾਂ ਜਾਤ ਜਾਏ। ਹਾਂ, ਕਹਿੰਦੇ ਜੇ ਸ਼ਬਦ ਦੇ ਨਾਲ ਮਰ ਜਾਣ, ਜਿਵੇਂ ਸਾਧ ਸੰਗਤ ਜੀ ਸਿਆਣੇ ਬੰਦੇ ਪਾਰਾ ਮਾਰ ਲੈਂਦੇ ਆ, ਜ਼ਹਿਰ ਮਾਰ ਲੈਂਦੇ, ਸੰਖੀਆ ਮਾਰ ਲੈਂਦੇ ਆ, ਮੋਹਰਾ ਮਾਰ ਲੈਂਦੇ ਆ, ਤਾਂਬਾ ਮਾਰ ਲੈਂਦੇ, ਸੋਨਾ ਮਾਰ ਲੈਂਦੇ ਆ, ਜਦੋਂ ਉਹਨੂੰ ਮਾਰ ਲੈਂਦੇ ਦਵਾਈ ਬਣ ਜਾਂਦੀ ਹੈ। ਉੱਦਾਂ ਤੁਸੀਂ ਪਾਰਾ ਕੱਚਾ ਖਾ ਲਓ ਅਤੇ ਉਹ ਜਿਹੜਾ ਹੈ ਜਾਨ ਲਵੇ, ਬਹੁਤ ਖਤਰਨਾਕ ਹੈ, ਸਰੀਰ ਫਟ ਜਾਂਦਾ ਸਾਰਾ, ਖੱਖੜੀ ਤਾਂ ਇੱਦਾਂ ਨੁਕਸਾਨ ਕਰਦਾ ਕੱਚਾ ਪਾਰਾ, ਸਰੀਰ ਨੂੰ ਇੱਦਾਂ ਪਾੜ ਦਿੰਦਾ ਜਿਵੇਂ ਖੱਖੜੀ ਪਾਟੀ ਹੁੰਦੀ ਹੈ। ਪਰ ਜੇ ਉਹਨੂੰ ਦਵਾਈ ਬਣਾ ਕੇ ਉਹਨੂੰ ਮਾਰ ਲਿਆ ਜਾਵੇ ਤਾਂ ਫਿਰ ਉਹ ਦਵਾਈ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਜਿਹੜੀ ਜਾਤ ਪਾਤ ਦਾ ਹੰਕਾਰ ਹੈ ਇੱਦਾਂ ਨਹੀਂ ਖਤਮ ਹੁੰਦਾ, ਇਹ ਕਿੱਦਾਂ ਜਾਂਦਾ, ਸ਼ਬਦ ਨਾਲ। ਜਦੋਂ ਸ਼ਬਦ ਦੀ ਕਸਵੱਟੀ ਲੱਗਦੀ ਹੈ, ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਕਰਦਾ, ਉਦੋਂ ਇਹ ਮੈਂ ਮੇਰੀ ਦੀ ਜਾਤ ਚਲੀ ਜਾਂਦੀ ਹੈ। ਸ਼ਬਦ ਮਰੇ ਤਾਂ ਜਾਤ ਜਾਏ, ਤਾਂ ਇਹਦੀ ਜਾਤ ਦੀ ਜਿਹੜੀ ਹਉਮੈ ਹੈ ਉਹ ਚਲੀ ਜਾਂਦੀ। ਜੋਤੀ ਜੋਤ ਮਿਲੇ ਭਗਵਾਨ, ਫਿਰ ਇਹਦੀ ਜੋਤ ਆਤਮਾ ਪਰਮਾਤਮਾ ਦੀ ਜੋਤ ਵਿੱਚ ਮਿਲ ਜਾਂਦੀ ਹੈ, ਭਗਵਾਨ ਪਰਮੇਸ਼ਰ ਇਹਨੂੰ ਮਿਲ ਜਾਂਦਾ ਹੈ। ਫਿਰ ਇਹ ਸਾਡਾ ਅਤੇ ਪਰਮੇਸ਼ਰ ਦਾ ਕਿੰਨਾ ਕੁ ਫਰਕ ਹੈ, ਸਾਡੇ ਵਿੱਚ ਅਤੇ ਪਰਮਾਤਮਾ ਵਿੱਚ ਕਿਹੜੀ ਦੀਵਾਰ ਹੈ। ਹਉਮੈ ਦੀ ਦੀਵਾਰ ਹੈ, ਮੈਂ ਦੀ, ਇਹ ਮੈਂ ਨਿਕਲ ਜਾਵੇ ਅਤੇ ਬਸ ਪਰਮਾਤਮਾ ਹੀ ਹੈ, ਫਿਰ ਭਗਵਾਨ ਹੀ ਹੈ। ਸੋ ਸਾਧ ਸੰਗਤ ਜੀ, ਗਰੀਬ ਨਿਵਾਜ ਸਾਹਿਬ ਜੀ ਨੇ ਕਿਰਪਾ ਕੀਤੀ, ਇਹ ਪਾਵਨ ਬਚਨਾਂ 'ਚ ਇਹੀ ਬਚਨ ਸਾਨੂੰ ਕਹੇ ਨੇ ਵੀ ਵਾਹਿਗੁਰੂ ਦੇ ਭਗਤਾਂ ਦੀ ਵਡਿਆਈ ਹੈ ਕਿ ਉਹਨਾਂ ਨੇ ਆਪਣੀ ਮੈਂ ਮੇਰੀ ਨੂੰ ਮਿਟਾਇਆ ਹੋਇਆ ਅਤੇ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਗਏ ਨੇ। ਅਸੀਂ ਮੈਂ ਮੇਰੀ 'ਚ ਇਸ ਕਰਕੇ ਜਨਮ ਮਰਨ ਦੇ ਚੱਕਰ 'ਚ ਪਏ ਹੋਏ ਹਾਂ। ਜਨਮ ਮਰਨ ਦਾ ਕਾਰਨ ਹਉਮੈ ਹੀ ਹੈ, ਹੋਰ ਕੋਈ ਨਹੀਂ। ਜੇ ਹਉਮੈ ਮਿਟ ਜਾਵੇ ਤਾਂ ਜਨਮ ਮਰਨ ਵੀ ਮਿਟ ਜਾਵੇ, ਸਾਰੇ ਦੁੱਖਾਂ ਦਾ ਨਾਸ ਹੋ ਜਾਵੇ। ਇਹ ਬਚਨ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡੇ ਹਿਰਦੇ 'ਚ ਵਸਣ, ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਣ ਜਾਈਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।